ਜਾ ਕਾ ਠਾਕੁਰ ਤੁਹੀਂ ਪ੍ਰਭਤਾ ਕੇ ਸਬਡ ਭਾਗਾ, ਉਹ ਸੁਹੇਲਾ ਸਦ ਸੁਖੀ ਸਭ ਪਰਮ ਪਉ ਭਾਗਾ। ਜਾ ਕਾ ਠਾਕੁਰ ਤੁਹੀਂ ਪ੍ਰਭਤਾ ਕੇ ਵਡ ਭਾਗਾ, ਉਹ ਸੁਹੇਲਾ ਸਦ ਸੁਖੀ ਸਭ ਪਰਮ ਪਉ ਭਾਗਾ। ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਪਾਰਾ, ਕਰਨ ਕਰਾਵਣ ਸਗਲ ਬਿਦ ਸੋ ਸਤਿਗੁਰੂ ਹਮਾਰਾ ਰਹਾਉ। ਦੂਜਾ ਨਾਹੀਂ ਔਰ ਕੋ ਤਾਂ ਕਾ ਭਉ ਕਰੀਐ, ਗੁਰਸੇਵਾ ਮਹਿਲ ਪਾਈਐ ਜਗ ਦੁਤਰ ਤਰੀਐ। ਦਿਸ਼ਟ ਤੇਰੀ ਸੁਖ ਪਾਈਐ ਮਨ ਮਾਹੇ ਨਿਧਾਨਾ, ਜਾ ਕੋ ਤੁਮ ਕਿਰਪਾਲ ਪਏ ਸੇਵਕ ਸੇ ਪਰਵਾਨਾ। ਅੰਮ੍ਰਿਤ ਰਸ ਹਰ ਕੀਰਤਨ ਕੋ ਵਿਰਲਾ ਪੀਵੈ, ਵਜਹੁ ਨਾਨਕ ਮਿਲੈ ਏਕ ਨਾਮ ਰਿਧ ਜਪ ਜਪ ਜੀਵੈ। ਅੰਮ੍ਰਿਤ ਰਸ ਹਰ ਕੀਰਤਨ ਕੋ ਵਿਰਲਾ ਪੀਵੈ, ਵਜੋ ਨਾਨਕ ਮਿਲੈ ਏਕ ਨਾਮ ਰਿਧ ਜਪ ਜਪ ਜੀਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ, ਜੇ ਸੰਗ ਹਰ ਜਪੇ, ਗੁਰ ਕਿਰਪਾਲ ਜਪੇ ਤਾਂ ਔਗਣ ਸਭ ਛਪੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਰਹੀ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਪੰਜਾਂ ਬਾਣੀਆਂ ਦੇ ਨਿਤਨੇਮ ਅਤੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਕਥਾ, ਜੋ ਕਿ ਆਸਾ ਰਾਗ ਵਿੱਚ ਪੰਚਮ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੀ ਚੱਲ ਰਹੀ ਹੈ। ਆਈਏ ਮਨ ਬਿਰਤੀਆਂ ਇਕਾਗਰ ਕਰਕੇ ਇਸ ਪਾਵਨ ਕਥਾ ਨਾਲ ਜੁੜੀਏ। ਸਤਿਗੁਰੂ ਜੀ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਵੱਡੀ ਵਡਿਆਈ ਅਤੇ ਉਹਦੇ ਨਾਲ ਜੁੜਨ ਵਾਲਿਆਂ ਨੂੰ ਜੋ ਆਨੰਦ ਹੁੰਦਾ ਹੈ, ਉਹਦਾ ਇਸ ਸ਼ਬਦ ਵਿੱਚ ਵਰਣਨ ਕਰਦੇ ਹਨ। ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾਂ। ਆਸਾ ਰਾਗ ਵਿੱਚ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਜੀ ਸ਼ਬਦ ਉਚਾਰਨ ਕਰਦੇ ਹਨ। ਜਾ ਕਾ ਠਾਕੁਰ ਤੁਹੀਂ ਪ੍ਰਭ ਤਾ ਕੇ ਵਡ ਭਾਗਾ। ਨੌਕਰ ਅਤੇ ਮਾਲਕ ਦਾ ਰਿਸ਼ਤਾ ਬੜਾ ਪੁਰਾਣਾ ਚੱਲਿਆ ਆਉਂਦਾ ਹੈ। ਗੁਰਬਾਣੀ ਦੇ ਵਿੱਚ ਅਕਾਲ ਪੁਰਖ ਨਾਲ ਸਾਰੇ ਰਿਸ਼ਤੇ, ਇਸਤਰੀ ਔਰ ਪਤੀ ਦਾ ਰਿਸ਼ਤਾ, ਜੀਵ ਆਤਮਾ ਇਸਤਰੀ ਹੈ, ਪਰਮਾਤਮਾ ਪਤੀ ਹੈ। ਪਿਓ ਪੁੱਤਰ ਦਾ ਰਿਸ਼ਤਾ, ਜੀਵ ਪੁੱਤਰ ਹੈ, ਪਰਮਾਤਮਾ ਪਿਤਾ ਹੈ। ਨੌਕਰ ਅਤੇ ਸੇਵਕ ਦਾ, ਮਾਲਕ ਅਤੇ ਸੇਵਕ ਦਾ, ਅਕਾਲ ਪੁਰਖ ਮਾਲਕ ਹੈ, ਅਸੀਂ ਉਹਦੇ ਚਾਕਰ ਨੌਕਰ ਸੇਵਕ ਹਾਂ। ਇਸ ਤਰ੍ਹਾਂ ਦੇ ਬਹੁਤ ਸਾਰੇ ਰਿਸ਼ਤੇ ਜਿਹੜੇ ਹਨ ਰੂਹ ਦੇ ਪਰਮਾਤਮਾ ਨਾਲ ਦਰਸਾਏ ਗਏ ਹਨ। ਇਸ ਸ਼ਬਦ ਵਿੱਚ ਮਹਾਰਾਜ ਸੇਵਕ ਦਾ ਅਤੇ ਮਾਲਕ ਦਾ ਰਿਸ਼ਤਾ ਦੱਸਦੇ ਨੇ। ਕਹਿੰਦੇ ਜਿਹਦਾ ਮਾਲਕ ਵਾਹਿਗੁਰੂ ਹੈ, ਜਿਸ ਨੇ ਆਪਣਾ ਮਾਲਕ ਆਪਣਾ ਸੁਆਮੀ ਅਕਾਲ ਪੁਰਖ ਨੂੰ ਬਣਾ ਲਿਆ ਹੈ, ਤਾਂ ਕਿ ਵੱਡ ਭਾਗਾ ਉਹਦੇ ਵੱਡੇ ਭਾਗ ਹਨ। ਜਾ ਕਾ ਠਾਕੁਰ ਤੁਹੀਂ ਪ੍ਰਭ, ਜਿਹਦਾ ਠਾਕਰ ਮਾਲਕ ਖਸਮ ਵਾਲੀ ਵਾਰਸ ਹੇ ਪ੍ਰਭੂ ਜੀ ਤੁਸੀਂ ਹੋ, ਤਾਂ ਕਿ ਵੱਡ ਭਾਗਾ ਉਹਦੇ ਬੜੇ ਵੱਡੇ ਭਾਗ, ਬਹੁਤ ਹੀ ਚੰਗੇ ਕਰਮ ਹਨ। ਉਹ ਸੁਹੇਲਾ ਸਦ ਸੁਖੀ, ਉਹ ਸੁਹੇਲਾ ਹੈ, ਸਦਾ ਹੀ ਸੁਖੀ ਹੈ, ਸਭ ਭਰਮ ਪਉ ਭਾਗਾ, ਉਹਦਾ ਸਾਰਾ ਭਰਮ ਅਤੇ ਭਉ ਦੂਰ ਹੋ ਜਾਂਦਾ ਹੈ। ਭਰਮ ਕਹਿੰਦੇ ਹਨ ਵਸਤੂ ਹੋਰ ਹੋਵੇ, ਦਿਸਦੀ ਹੋਰ ਹੋਵੇ, ਉਸਨੂੰ ਭਰਮ ਕਹਿੰਦੇ ਹਨ। ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਦਾ ਸਭ ਤੋਂ ਵੱਡਾ ਪ੍ਰਮਾਣ ਹੁੰਦਾ ਜਦੋਂ ਰੱਸੀ 'ਚ ਸੱਪ ਦੀ ਪ੍ਰਤੀਤੀ ਹੁੰਦੀ ਹੈ। ਹਾਲਾਂਕਿ ਕਦੀ ਰੱਸੀ ਨੇ ਕਿਸੇ ਨੂੰ ਡੰਗ ਨਹੀਂ ਮਾਰਿਆ, ਪਰ ਰੱਸੀ 'ਚ ਸੱਪ ਦਾ ਭੁਲੇਖਾ ਬੜੇ ਯੁੱਗਾਂ ਤੋਂ ਪੈਂਦਾ ਆ ਰਿਹਾ ਹੈ, ਸਾਨੂੰ ਸਾਰਿਆਂ ਨੂੰ ਪੈਂਦਾ ਹੈ। ਜਿਵੇਂ ਰੱਸੀ 'ਚ ਸੱਪ ਦੀ ਪ੍ਰਤੀਤੀ ਹੁੰਦੀ ਹੈ, ਇਸੇ ਤਰ੍ਹਾਂ ਸਾਨੂੰ ਬ੍ਰਹਮ ਦੇ ਵਿੱਚ ਜਗਤ ਦੀ ਪ੍ਰਤੀਤੀ ਹੋ ਰਹੀ ਹੈ। ਹੈ ਤਾਂ ਪਰਮੇਸ਼ਰ ਹੀ ਹੈ, ਪਰ ਪਰਮੇਸ਼ਰ ਦਿਸਦਾ ਨਹੀਂ, ਸੰਸਾਰ ਦਿਸਦਾ ਹੈ। ਜਿਵੇਂ ਰੱਸੀ ਤਾਂ ਦਿਸਦੀ ਨਹੀਂ, ਸੱਪ ਦਿਸਦਾ ਹੈ, ਹੁੰਦੀ ਰੱਸੀ ਹੈ। ਹਨੇਰੇ ਕਰਕੇ ਭਰਮ ਪੈਂਦਾ ਹੈ, ਸਾਨੂੰ ਸਾਰਿਆਂ ਨੂੰ ਭਰਮ ਪਿਆ ਹੋਇਆ ਵੀ ਸੰਸਾਰ ਸੱਚਾ ਹੈ, ਦੁਨੀਆ ਸੱਚੀ ਹੈ, ਇਹ ਮਾਇਆ ਦਾ ਪਸਾਰਾ ਸੱਚਾ ਹੈ, ਅਤੇ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹ ਸਾਨੂੰ ਭੁੱਲਿਆ ਹੋਇਆ ਹੈ। ਸੱਚਾ ਸਾਨੂੰ ਝੂਠਾ ਲੱਗਦਾ, ਝੂਠਾ ਸਾਨੂੰ ਸੱਚਾ ਲੱਗਦਾ। ਮਹਾਰਾਜ ਕਹਿੰਦੇ, ਜਿਉਂ ਸੁਪਨਾ ਰੁਪੇਖਨਾ ਐਸੇ ਜਗ ਕੋ ਜਾਨ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ। ਪਰ ਇੱਦਾਂ ਸਾਨੂੰ ਲੱਗਦਾ ਨਹੀਂ, ਅਸੀਂ ਕਹਿੰਦੇ ਤਾਂ ਦਿਸਦਾ ਪਿਆ ਸੱਚਾ ਹੈ, ਅਤੇ ਜਿਹੜਾ ਪਰਮਾਤਮਾ ਸੱਚਾ ਹੈ ਉਹ ਦਿਸਦਾ ਨਹੀਂ, ਉਹ ਕਹਿੰਦੇ ਪਤਾ ਨਹੀਂ ਹੈ ਕਿ ਨਹੀਂ ਹੈ। ਹਾਲਾਂਕਿ ਆਤਮਾ ਦੇ ਰੂਪ 'ਚ ਪਰਮਾਤਮਾ ਸਾਡੇ ਕੋਲ ਹੀ ਹੈ, ਅੰਦਰ ਬੋਲ ਰਿਹਾ, ਸੁਣ ਰਿਹਾ, ਦੇਖ ਰਿਹਾ, ਸੁੰਘ ਰਿਹਾ, ਸਾਰਾ ਕੁਛ ਉਹੀ ਕਰ ਰਿਹਾ। ਫਿਰ ਵੀ ਨਾਸਤਕ ਲੋਕ ਕਹਿੰਦੇ ਸਾਨੂੰ ਤਾਂ ਮੰਨਣ 'ਚ ਨਹੀਂ ਆਉਂਦਾ ਵੀ ਕੋਈ ਪਰਮਾਤਮਾ ਵੀ ਹੈ। ਜਿਹੜਾ ਪਰਮਾਤਮਾ ਪ੍ਰਤੱਖ ਹੈ ਪਰ ਸਾਡੀਆਂ ਅੱਖਾਂ 'ਚ ਹਨੇਰਾ, ਭਰਮ ਦਾ ਦੋਸ਼ ਹੈ, ਉਹਦੇ ਕਰਕੇ ਸਾਨੂੰ ਉਹ ਪਰਮਾਤਮਾ ਦਿਸਦਾ ਨਹੀਂ। ਸਾਧ ਸੰਗਤ ਜੀ, ਰੱਸੀ ਦਾ ਸੱਪ ਵੀ ਉੱਥੇ ਬਣਦਾ ਹੈ ਜਿੱਥੇ ਥੋੜ੍ਹਾ ਹਨੇਰਾ ਅਤੇ ਥੋੜ੍ਹਾ ਚਾਨਣਾ ਹੋਵੇ, ਕਿਉਂਕਿ ਜੇ ਬਹੁਤ ਜ਼ਿਆਦਾ ਗੂੜਾ ਹਨੇਰਾ ਹੋਵੇ ਫਿਰ ਤਾਂ ਰੱਸੀ ਵੀ ਨਹੀਂ ਦਿਸਣੀ, ਸੱਪ ਵੀ ਨਹੀਂ ਦਿਸਣਾ। ਜਿੱਥੇ ਥੋੜ੍ਹੀ ਜਿਹੀ ਲੋ ਲੱਗੀ ਹੋਵੇ, ਥੋੜ੍ਹਾ ਜਿਹਾ ਹਨੇਰਾ ਹੋਵੇ, ਘੁਸ ਮੁਸਲਾ ਜਿਹਨੂੰ ਕਹਿੰਦੇ, ਜਿਵੇਂ ਆਪਾਂ ਇਸ ਟਾਈਮ ਦੇਖ ਰਹੇ ਹਾਂ ਬਾਹਰ ਥੋੜ੍ਹੀ ਥੋੜ੍ਹੀ ਲੋ ਲੱਗ ਗਈ ਹੈ, ਥੋੜ੍ਹਾ ਥੋੜ੍ਹਾ ਅਜੇ ਹਨੇਰਾ ਹੈ, ਇਹਦੇ ਵਿੱਚ ਜੇ ਸਾਨੂੰ ਕੋਈ ਰੱਸੀ ਪਈ ਦਿਸੇਗੀ ਆਪਾਂ ਸੱਪ ਮੰਨਾਂਗੇ। ਪਰ ਜਦੋਂ ਪੂਰਾ ਸੂਰਜ ਚੜ੍ਹ ਗਿਆ, ਪੂਰਾ ਪ੍ਰਕਾਸ਼ ਹੋ ਗਿਆ, ਪੂਰਾ ਦੀਵਾ ਬਲ ਗਿਆ, ਜਾਂ ਕੋਈ ਟਾਰਚ ਜਾਂ ਕੋਈ ਮੋਮਬੱਤੀ ਜਾਂ ਕੋਈ ਦੀਵਾ ਜਾਂ ਕੋਈ ਲਾਈਟ ਜਗਾ ਕੇ ਦੇਖਾਂਗੇ, ਰੱਸੀ ਸਾਫ਼ ਨਜ਼ਰ ਆਏਗੀ, ਫਿਰ ਕਹਾਂਗੇ ਬਈ ਨਹੀਂ ਸੱਪ ਨਹੀਂ ਹੈ, ਫਿਰ ਸੱਪ ਤਾਂ ਭਰਮ ਨਿਕਲ ਜਾਂਦਾ। ਅਤੇ ਜਾਂ ਫਿਰ ਬਹੁਤ ਹਨੇਰਾ ਹੋਵੇ, ਹਨੇਰਾ ਹੀ ਇੰਨਾ ਹੋਵੇ ਵੀ ਰੱਸੀ ਦਾ ਵੀ ਪਤਾ ਨਾ ਲੱਗੇ, ਸੱਪ ਦਾ ਵੀ ਪਤਾ ਨਾ ਲੱਗੇ। ਪਰ ਐਸਾ ਹੁੰਦਾ ਨਹੀਂ, ਕਿਉਂਕਿ ਸਾਡੇ ਅੰਦਰ ਹਨੇਰਾ ਵੀ ਅਤੇ ਪ੍ਰਕਾਸ਼ ਵੀ ਦੋਵੇਂ ਇਕੱਠੇ ਚੱਲ ਰਹੇ ਹਨ। ਹਨੇਰਾ ਭਰਮ ਦਾ ਹੈ, ਅਗਿਆਨ ਦਾ ਹੈ, ਅਤੇ ਪ੍ਰਕਾਸ਼ ਆਤਮਾ ਦਾ ਹੈ। ਇਸ ਕਰਕੇ ਸਾਨੂੰ ਹੋਰ ਦਾ ਹੋਰ ਬਣ ਕੇ ਦਿਸ ਰਿਹਾ ਹੈ। ਚੀਜ਼ ਹੈ ਪਰ ਹੈ ਹੋਰ, ਹੈ ਤਾਂ ਪਰਮਾਤਮਾ ਪਰ ਦਿਸਦਾ ਹੈ ਜਗਤ। ਮਾਧਵੇ ਕਿਆ ਕਹੀ ਹੈ, ਭਰਮ ਐਸਾ ਜੈਸਾ ਮੰਨੀਏ ਹੋਏ ਨਾ ਤੈਸਾ। ਜਿਹੋ ਜਿਹਾ ਮੰਨੀ ਬੈਠੇ ਹਾਂ ਉਹੋ ਜਿਹਾ ਨਹੀਂ। ਅੱਗੇ ਚੱਲ ਕੇ ਇਸੇ ਸ਼ਬਦ 'ਚ ਭਗਤ ਰਵਿਦਾਸ ਜੀ ਕਹਿੰਦੇ, ਰਾਜ ਪੁਆੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ। ਰਾਜ ਕਹਿੰਦੇ ਰੱਜੂ ਨੂੰ, ਰੱਜੂ ਪੰਜਾਬੀ 'ਚ ਕਹਿੰਦੇ ਲੱਜ, ਪਰ ਸੰਸਕ੍ਰਿਤ 'ਚ ਰੱਜੂ ਕਹਿੰਦੇ। ਰੱਜੂ ਦਾ ਮਤਲਬ ਹੁੰਦਾ ਰੱਸੀ, ਅਤੇ ਪੁਆੰਗ ਕਹਿੰਦੇ ਸੱਪ ਨੂੰ। ਰਾਜ ਪੁਆੰਗ ਪ੍ਰਸੰਗ ਜੈਸੇ ਹੈ, ਬੜਾ ਪੁਰਾਣਾ ਪ੍ਰਸੰਗ ਚੱਲਿਆ ਹੁੰਦਾ ਹੈ, ਸਾਡੇ ਦਾਦੇ ਦਾਦੇ ਦੇ ਦਾਦੇ ਪੜਦਾਦੇ ਲਗੜ ਦਾਦਿਆਂ ਨੂੰ ਵੀ ਕਿਸੇ ਨੂੰ ਪੁੱਛ ਲਓ, ਉਹਨੂੰ ਵੀ ਬਚਪਨ ਤੋਂ ਲੈ ਕੇ ਸਾਰੀ ਜ਼ਿੰਦਗੀ 'ਚ ਕਈ ਵਾਰੀ ਰੱਸੀ ਦਾ ਸੱਪ ਦਿਸਿਆ। ਅੱਜ ਸਾਨੂੰ ਵੀ ਦਿਸ ਰਿਹਾ ਅਤੇ ਸਾਡੇ ਪੋਤਰੇ ਪੜਪੋਤਰਿਆਂ ਨੂੰ ਵੀ ਦਿਸਣਾ, ਕਿਉਂਕਿ ਇਹ ਇੱਕ ਇਹੋ ਜਿਹਾ ਪ੍ਰਸੰਗ ਹੈ ਵੀ ਟੁੱਟਿਆ ਨਹੀਂ। ਜਦੋਂ ਦੀ ਦੁਨੀਆ ਬਣੀ ਹੈ ਉਦੋਂ ਦਾ ਰੱਸੀ 'ਚ ਸੱਪ ਭੁਲੇਖਾ ਪਾਉਂਦਾ ਆ ਹੀ ਰਿਹਾ। ਕਹਿੰਦੇ ਰਾਜ ਪੁਆੰਗ ਪ੍ਰਸੰਗ ਜੈਸੇ ਹੈ, ਆਪ ਕਸ਼ਮਰਮ ਜਨਾਇਆ। ਹੁਣ ਗੁਰੂ ਨੇ ਕਿਰਪਾ ਕੀਤੀ, ਭੇਦ ਸਮਝਾਤਾ ਵੀ ਰੱਸੀ ਕਿਹੜੀ ਹੈ ਅਤੇ ਸੱਪ ਕੀ ਹੈ। ਰੱਸੀ ਤਾਂ ਬ੍ਰਹਮ ਹੈ, ਪਰਮਾਤਮਾ ਹੈ, ਵਾਹਿਗੁਰੂ ਹੈ, ਅਤੇ ਸੱਪ ਹੈ ਦੁਨੀਆ ਜਗਤ ਜਿਹੜਾ ਪ੍ਰਤੀਤ ਹੋ ਰਿਹਾ ਹੈ। ਕੋਈ ਨਹੀਂ ਪਰ ਦਿਸਦਾ ਸੱਪ ਹੈ। ਅਤੇ ਸੋ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਜਦੋਂ ਗੁਰੂ ਦੇ ਚਰਨਾਂ 'ਚ ਆ ਜਾਂਦੇ, ਪਰਮੇਸ਼ਰ ਨੂੰ ਆਪਣਾ ਮਾਲਕ ਸੁਆਮੀ ਬਣਾ ਲੈਂਦੇ ਤਾਂ ਸਭ ਭਰਮ ਭਉ ਭਾਗਾ, ਭਰਮ ਵੀ ਦੂਰ ਹੋ ਗਿਆ ਅਤੇ ਡਰ ਵੀ ਦੂਰ ਹੋ ਗਿਆ। ਜਦੋਂ ਰੱਸੀ ਸਾਫ ਕਲੀਅਰ ਦਿਸਦੀ ਹੈ ਉਦੋਂ ਫਿਰ ਡਰ ਵੀ ਖਤਮ ਹੋ ਜਾਂਦਾ। ਸੱਪ ਦਾ ਹੀ ਡਰ ਸੀ ਨਾ ਵੀ ਡੰਗ ਮਾਰੇਗਾ, ਜਦੋਂ ਪਤਾ ਲੱਗ ਗਿਆ ਸੱਪ ਤਾਂ ਹੈ ਹੀ ਨਹੀਂ ਤਾਂ ਭਉ ਵੀ ਗਿਆ। ਜਦੋਂ ਸੰਸਾਰ ਹੈ ਹੀ ਕੋਈ ਨਹੀਂ ਤਾਂ ਇਹਦਾ ਡਰ ਕਾਹਦਾ। ਆਖੋ ਸ੍ਰੀ ਵਾਹਿਗੁਰੂ। ਪਰ ਸਾਡੇ ਵਾਸਤੇ ਤਾਂ ਗੱਲਾਂ ਹੀ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਪ੍ਰੈਕਟੀਕਲ ਕਰਕੇ ਦਿਖਾਇਆ, ਤੱਤੀ ਤਵੀ ਦਾ ਵੀ ਡਰ ਕੋਈ ਨਹੀਂ, ਤੱਤੇ ਰੇਤੇ ਦਾ ਵੀ ਡਰ ਕੋਈ ਨਹੀਂ, ਬ੍ਰਹਮ ਗਿਆਨ ਦੀ ਉਸ ਅਵਸਥਾ ਵਿੱਚ ਮਰਨ ਦਾ ਡਰ ਕੋਈ ਨਹੀਂ। ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਇਹੋ ਜਿਹੀ ਅਵਸਥਾ ਬਣ ਜਾਂਦੀ ਹੈ। ਹਮ ਚਾਕਰ ਗੋਬਿੰਦ ਕੇ, ਠਾਕੁਰ ਮੇਰਾ ਪਹਾਰਾ। ਅਸੀਂ ਨੌਕਰ ਚਾਕਰ ਉਸ ਵਾਹਿਗੁਰੂ ਦੇ ਹਾਂ ਜਿਹੜਾ ਵਾਹਿਗੁਰੂ ਸਾਡਾ ਬੜਾ ਵੱਡਾ ਮਾਲਕ ਠਾਕੁਰ ਪਹਾਰਾ। ਪਹਾਰਾ ਮਤਲਬ ਬਹੁਤ ਵੱਡੀ ਹੈ, ਬਹੁਤ ਸ਼ਕਤੀਸ਼ਾਲੀ ਹੈ, ਉਹਦੀ ਤਾਕਤ ਦਾ ਕੋਈ ਅੰਤ ਪਾਰਾਵਾਰ ਨਹੀਂ ਹੈ। ਕਰਨ ਕਰਾਵਣ ਸਗਲ ਬਿਦ, ਸੋ ਸਤਿਗੁਰੂ ਹਮਾਰਾ। ਉਹ ਕਰਨ ਵਾਲਾ ਵੀ ਹੈ ਅਤੇ ਕਰਾਉਣ ਵਾਲਾ ਹੀ ਹੈ, ਸਾਰੀ ਵਿਧੀ ਵਿਧਾਨ ਉਹਦੇ ਬਣਾਏ ਹੋਏ ਹਨ। ਉਹ ਸਾਡਾ ਸਤਿਗੁਰੂ ਠਾਕੁਰ, ਸਾਡਾ ਖਸਮ ਹੈ, ਸਾਡਾ ਗੁਰੂ ਹੈ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿੰਦੇ ਦੂਜਾ ਨਾਹੀਂ ਔਰ ਕੋ ਤਾਕਾ ਭਉ ਕਰੀਐ। ਅਸੀਂ ਡਰਦੇ ਹਾਂ ਦੂਜੇ ਤੋਂ, ਆਪਣੇ ਆਪ ਤੋਂ ਕੋਈ ਵੀ ਨਹੀਂ ਡਰਦਾ। ਕੋਈ ਬੰਦਾ ਕਹਿੰਦਾ ਵੀ ਮੈਨੂੰ ਆਪਣੇ ਆਪ ਤੋਂ ਡਰ ਲੱਗ ਰਿਹਾ, ਦੂਜੇ ਤੋਂ ਹੀ ਡਰ ਲੱਗਦਾ। ਆਪਣੇ ਤੋਂ ਸੀਨੀਅਰ ਤੋਂ ਡਰ ਲੱਗਦਾ, ਆਪਣੇ ਤੋਂ ਤਾਕਤਵਰ ਤੋਂ ਡਰ ਲੱਗਦਾ, ਆਪਣੇ ਵਿਰੋਧੀਆਂ ਤੋਂ ਡਰ ਲੱਗਦਾ, ਸਰਕਾਰ ਤੋਂ ਡਰ ਲੱਗਦਾ। ਜਿਹਦੇ ਕੋਲ ਤਾਕਤ ਜ਼ਿਆਦਾ ਹੈ ਜਾਂ ਜਿਹੜਾ ਆਪਣੇ ਤੋਂ ਵੱਖਰਾ ਹੈ, ਆਪਣੇ ਤੋਂ ਵੱਖਰਾ ਕੋਈ ਹੋਵੇ ਉਹ ਤੋਂ ਡਰ ਲੱਗਦਾ। ਦੂਜੇ ਬੰਦੇ ਦਾ ਡਰ ਹੁੰਦਾ, ਮਾਰੇਗਾ ਜਾਂ ਕੋਈ ਨੁਕਸਾਨ ਕਰੇਗਾ, ਕੋਈ ਨਾ ਕੋਈ ਮੇਰਾ ਨੁਕਸਾਨ ਕਰ ਦੇਗਾ, ਇਹ ਡਰ ਹੁੰਦਾ। ਜਦੋਂ ਹੈ ਹੀ ਅਕਾਲ ਪੁਰਖ ਵਾਹਿਗੁਰੂ, ਦੂਜਾ ਕੋਈ ਹੈ ਹੀ ਨਹੀਂ, ਫਿਰ ਡਰੀਏ ਕਿਹਦੇ ਕੋਲੋਂ। ਦੂਜਾ ਨਾ ਹੀ ਔਰ ਕੋ, ਦੂਜਾ ਕੋਈ ਹੋਰ ਹੈ ਨਹੀਂ, ਤਾਂ ਕਾ ਭਉ ਕਰੀਏ। ਅਕਾਲ ਪੁਰਖ ਦਾ ਹੀ ਡਰ ਕਰੀਏ, ਬਾਕੀ ਕਿਸੇ ਤੋਂ ਡਰਨ ਦੀ ਲੋੜ ਨਹੀਂ। ਗੁਰ ਸੇਵਾ ਮਹਿਲ ਪਾਈਐ। ਗੁਰੂ ਦੀ ਸੇਵਾ ਕਰਕੇ ਪਰਮਾਤਮਾ ਦਾ ਮਹਿਲ ਪ੍ਰਾਪਤ ਹੁੰਦਾ। ਜਗ ਦੁੱਤਰ ਤਰੀਐ, ਦੁੱਤਰ ਦਾ ਮਤਲਬ ਹੁੰਦਾ ਜੋ ਨਾ ਤਰਿਆ ਜਾਵੇ, ਦੁਸ਼ਤਰ ਔਖਾ ਤਰਿਆ ਜਾਵੇ। ਇਹ ਸੰਸਾਰ ਔਖਾ ਤਰਿਆ ਜਾਂਦਾ, ਇਸ ਨੂੰ ਤਰਨਾ ਕਠਿਨ ਹੈ। ਸਾਹਿਬ ਕਲਗੀਧਰ ਜੀ ਲਿਖਦੇ, ਇਹ ਸੰਸਾਰ ਕਠਿਨ ਪੈ ਸਾਗਰ ਨਰਕ ਘੋਰਕਾ ਦੁਆਰਾ। ਇਹ ਸੰਸਾਰ ਕਠਿਨ ਪੈ ਸਾਗਰ, ਇਹ ਸੰਸਾਰ ਬੜਾ ਕਠਿਨ ਪੈ ਸਾਗਰ, ਡਰਾਉਣਾ ਹੈ, ਨਾ ਤਰਿਆ ਜਾਣ ਵਾਲਾ ਹੈ, ਨਰਕ ਘੋਰਕਾ ਦੁਆਰਾ ਹੈ। ਕਿਵੇਂ ਤਰਿਆ ਜਾ ਸਕਦਾ? ਗੁਰੂ ਦੀ ਕਿਰਪਾ ਨਾਲ। ਗੁਰ ਸੇਵਾ ਮਹਿਲ ਪਾਈਐ। ਗੁਰੂ ਦੀ ਸੇਵਾ ਕਰਕੇ ਪਰਮਾਤਮਾ ਦਾ ਮਹਿਲ ਪ੍ਰਾਪਤ ਹੁੰਦਾ। ਜਗ ਦੁੱਤਰ ਤਰੀਐ, ਨਾ ਤਰਿਆ ਜਾਣ ਵਾਲਾ ਇਹ ਸੰਸਾਰ ਤਰ ਜਾਈਦਾ। ਦ੍ਰਿਸ਼ਟ ਤੇਰੀ ਸੁਖ ਪਾਈਐ, ਮਨ ਮਾਹੇ ਨਿਧਾਨਾ। ਮਹਾਰਾਜ ਕਹਿੰਦੇ ਹੇ ਵਾਹਿਗੁਰੂ, ਤੇਰੀ ਮਿਹਰ ਦੀ ਦ੍ਰਿਸ਼ਟੀ ਨਾਲ ਆਤਮਕ ਸੁੱਖ ਪ੍ਰਾਪਤ ਹੁੰਦਾ ਹੈ। ਤੇਰੀ ਕਿਰਪਾ ਨਾਲ, ਤੇਰੀ ਦ੍ਰਿਸ਼ਟੀ ਨਾਲ ਸੁੱਖ ਪਾਈਦਾ ਹੈ। ਕਿਉਂਕਿ ਵਾਹਿਗੁਰੂ ਦੀ ਨਜ਼ਰ ਹੋ ਜਾਵੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਬੜੀ ਵੱਡੀ ਚੀਜ਼ ਹੈ ਗੁਰੂ ਦੀ ਨਿਗਾਹ। ਆਪਾਂ ਜਿੰਨਾ ਮਰਜ਼ੀ ਆਪਣੇ ਤੌਰ 'ਤੇ ਸਿਆਣੇ ਬਣੀਏ, ਗਿਆਨੀ ਬਣੀਏ, ਕਿਤਾਬਾਂ ਪੜ੍ਹ ਲਈਏ, ਜਾਂ ਵਿਦਵਾਨ ਬਣ ਜਾਈਏ, ਜਾਂ ਪੈਸੇ ਵਾਲੇ ਹੋਈਏ, ਜਾਂ ਤਾਕਤ ਵਾਲੇ ਹੋਈਏ, ਕੋਈ ਵੀ ਸਾਡੇ 'ਚ ਆਪਣਾ ਕੋਈ ਗੁਣ ਹੋ ਅਸੀਂ ਮੰਨੀ ਬੈਠੀਏ, ਵਾਹਿਗੁਰੂ ਦੀ ਨਿਗਾਹ ਤੋਂ ਬਿਨਾਂ ਕੁਛ ਵੀ ਨਹੀਂ। ਅਸਲ ਸੁੱਖ ਤਾਂ ਉਹਦੀ ਨਿਗਾਹ 'ਚ ਹੀ ਹੈ। ਜਦੋਂ ਕਿਰਪਾ ਕਰਦਾ ਉਦੋਂ ਹੀ ਬੰਦਾ ਸੁਖੀ ਹੁੰਦਾ। ਜਦੋਂ ਵਾਹਿਗੁਰੂ ਕਿਰਪਾ ਕਰਦਾ ਹੈ ਤਾਂ ਮਨ ਵਿੱਚ ਮਨ ਮਾਹੇ ਨਿਧਾਨਾ, ਮਨ ਵਿੱਚ ਨਾਮ ਦਾ ਖਜ਼ਾਨਾ ਖੁੱਲ੍ਹ ਜਾਂਦਾ ਹੈ, ਸਾਰੇ ਹੀ ਸੁੱਖ ਸਾਰੀਆਂ ਹੀ ਪ੍ਰਾਪਤੀਆਂ ਹੋ ਜਾਂਦੀਆਂ ਹਨ। ਜਾ ਕੋ ਤੁਮ ਕਿਰਪਾਲ ਪਏ ਸੇਵਕ ਸੇ ਪਰਵਾਨਾ, ਹੇ ਵਾਹਿਗੁਰੂ ਜਿਨ੍ਹਾਂ ਉੱਤੇ ਤੂੰ ਕਿਰਪਾ ਕੀਤੀ ਹੈ ਉਹ ਤੇਰੇ ਸੇਵਕ ਤੇਰੇ ਦਰ 'ਤੇ ਪ੍ਰਵਾਨ ਹੋ ਗਏ ਹਨ। ਅੰਮ੍ਰਿਤ ਰਸ ਹਾਰ ਕੀਰਤਨੋ ਕੋ ਵਿਰਲਾ ਪੀਵੈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਜਿਹੜੀ ਕੀਰਤਨ ਦੀ ਦਾਤ ਗੁਰੂ ਮਹਾਰਾਜ ਨੇ ਸਾਨੂੰ ਦਿੱਤੀ ਹੈ, ਇਹ ਬਹੁਤ ਵੱਡੀ ਦਾਤ ਹੈ। ਵਾਹਿਗੁਰੂ ਦਾ ਜਸ ਗਾਉਣਾ, ਇਹ ਤਾਂ ਹੁਣ ਚਲੋ ਅੱਜ ਕੱਲ੍ਹ ਆਪਾਂ ਸਾਰੇ ਹੀ ਇਸ ਚੱਕਰ ਵਿੱਚ ਹਾਂ ਬਈ ਕੀਰਤਨ ਹੋ ਰਿਹਾ, ਚਲੋ ਘੰਟਾ ਦੋ ਘੰਟੇ ਸਵੇਰੇ ਸ਼ਾਮ, ਇੰਨਾ ਵੀ ਬੜਾ ਹੈ ਵੀ ਹਾਜ਼ਰੀ ਭਰੀ ਜਾਵੇ। ਪਰ ਜਿੱਥੇ ਗੁਰੂ ਸਾਹਿਬ ਨੇ ਗੱਲ ਕੀਤੀ ਹੈ ਨਾ, ਉਹ ਕੀਰਤਨ ਤਾਂ ਲਗਾਤਾਰ ਹੀ ਹੁੰਦਾ ਸੀ, ਅੰਦਰ ਹਿਰਦੇ ਵਿੱਚ ਸਦਾ ਹੀ ਵਾਹਿਗੁਰੂ ਦੀ ਉਸਤਤ ਚੱਲਦੀ ਰਹਿੰਦੀ। ਜਦੋਂ ਸਵੇਰੇ ਸ਼ਾਮ ਦੀਵਾਨ ਸਜਣਾ ਉਦੋਂ ਵੀ ਕੀਰਤਨ ਹੋਣਾ, ਆਸਾ ਦੀ ਵਾਰ ਦਾ ਕੀਰਤਨ ਹੈ। ਸ਼੍ਰੀ ਹਰਿਮੰਦਰ ਸਾਹਿਬ ਦੇਖੋ ਮਹਾਰਾਜ ਸਾਹਿਬ ਦੀ ਅੰਮ੍ਰਿਤ ਵਰਖਾ ਕਿੰਨੀ ਹੋ ਰਹੀ ਹੈ। ਅੰਮ੍ਰਿਤ ਵੇਲੇ ਤ੍ਰਿਪਹਿਰੇ ਦੀ ਚੌਂਕੀ 3:45 ਵਜੇ ਸ਼ੁਰੂ ਹੋ ਜਾਂਦੀ ਹੈ, 3:30 ਵਜੇ ਗਰਮੀ 'ਚ 2:30 ਵਜੇ ਹੁੰਦੀ ਹੈ, 2:15 ਵਜੇ ਅਤੇ ਬਾਕੀ ਸਿਆਲਾਂ ਵਿੱਚ 3:45 ਵਜੇ। ਉਸ ਤੋਂ ਲੈ ਕੇ ਰਾਤ 10 ਵਜੇ ਤੱਕ ਕੀਰਤਨ ਲਗਾਤਾਰ ਹੁੰਦਾ, ਯਾਨੀ 20 ਘੰਟੇ ਲਗਭਗ ਕੀਰਤਨ ਹਰਿਮੰਦਰ ਸਾਹਿਬ 'ਚ ਹੁੰਦਾ। ਇਹ ਕੀਰਤਨ ਜਿਹੜਾ ਸਾਧ ਸੰਗਤ ਜੀ ਕਿਉਂ ਹੁੰਦਾ, ਇੰਨਾ ਲਗਾਤਾਰ ਕੀਰਤਨ ਕਿਉਂ ਹੁੰਦਾ? ਗੁਰੂ ਕਾਲ ਤੋਂ ਹੋ ਰਿਹਾ, ਇਹਦਾ ਮਤਲਬ ਇਹ ਹੈ ਵੀ ਦਿਨ ਰਾਤ ਅਸੀਂ ਵਾਹਿਗੁਰੂ ਦੀ ਉਸਤਤ ਕਰੀ ਜਾਣੀ, ਪਰਮਾਤਮਾ ਨੂੰ ਯਾਦ ਕਰੀ ਜਾਣਾ। ਜਿਹੜਾ ਇਹ ਕੀਰਤਨ ਕਰਦਾ ਹੈ, ਵਾਹਿਗੁਰੂ ਦੀ ਉਸਤਤ ਕਰਦਾ ਹੈ ਦਿਨ ਰਾਤ। ਹੁਣ ਆਪਾਂ ਅੱਜ ਕੱਲ੍ਹ ਕੰਮ ਕਾਰ ਵਾਲੇ ਬੰਦੇ ਹਾਂ, ਜੇ ਕਹੀਏ ਵੀ ਗੁਰਦੁਆਰੇ ਬਹਿ ਕੇ ਇੰਨਾ ਕੀਰਤਨ ਸੁਣ ਨਹੀਂ ਸਕਦੇ, ਪਰ ਚਲੋ ਕੰਮ ਕਾਰ ਕਰਦਿਆਂ ਵੀ ਅਸੀਂ ਕੀਰਤਨ ਸੁਣ ਸਕਦੇ ਹਾਂ। ਹੁਣ ਪਰਮਾਤਮਾ ਨੇ ਇੰਨੇ ਵਸੀਲੇ ਸਾਨੂੰ ਦੇ ਤੇ, ਇੰਟਰਨੈੱਟ ਤੱਕ ਸਾਡੇ ਕੋਲ ਸਾਰਾ ਸਿਸਟਮ ਹੈ, ਗੁਰਦੁਆਰਿਆਂ 'ਚੋਂ ਵੀ ਕੀਰਤਨ ਲਗਭਗ ਟੈਲੀਕਾਸਟ ਹੁੰਦਾ ਹੀ ਰਹਿੰਦਾ, ਰੇਲੇ ਹੁੰਦਾ ਰਹਿੰਦਾ, ਰੇਡੀਓ 'ਤੇ, TV 'ਤੇ, ਕੈਸਟਾਂ ਵਿੱਚ। ਅਤੇ ਕੀਰਤਨ ਸੁਣਦਿਆਂ ਸੁਣਦਿਆਂ ਵਾਹਿਗੁਰੂ 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 ਜਪੀ ਜਾਣਾ, ਇਹਦੇ ਨਾਲ ਫਿਰ ਅੰਮ੍ਰਿਤ ਰਸ ਦੀ ਪ੍ਰਾਪਤੀ ਹੁੰਦੀ ਹੈ। ਪਰ ਮਹਾਰਾਜ ਕਹਿੰਦੇ ਇਹਨੂੰ ਪੀਂਦਾ ਕੋਈ ਵਿਰਲਾ ਹੀ ਹੈ। ਅੰਮ੍ਰਿਤ ਰਸ ਹਾਰ ਕੀਰਤਨੋ, ਵਾਹਿਗੁਰੂ ਦਾ ਕੀਰਤਨ ਅੰਮ੍ਰਿਤ ਰਸ ਦਿੰਦਾ ਹੈ। ਕੋ ਵਿਰਲਾ ਪੀਵੈ, ਕੋਈ ਵਿਰਲਾ ਬੰਦਾ ਗੁਰਮੁਖ ਜਨ ਇਸ ਨੂੰ ਪੀਂਦਾ ਹੈ, ਅੰਮ੍ਰਿਤ ਨੂੰ ਅੰਮ੍ਰਿਤ ਦੇ ਘੁੱਟ ਭਰਦਾ ਹੈ। ਵਿਰਲੇ ਬੰਦਿਆਂ ਨੂੰ ਇਹ ਦਾਤ ਪ੍ਰਾਪਤ ਹੁੰਦੀ। ਕੀਰਤਨ ਸੁਣਦੇ ਬਹੁਤ ਹਨ ਪਰ ਅੰਮ੍ਰਿਤ ਰਸ 'ਤੇ ਕੋਈ ਵਿਰਲਾ ਵਿਰਲਾ ਪਹੁੰਚਦਾ ਹੈ, ਜਿੱਥੇ ਬਾਣੀ ਦਾ ਹੀ ਰੂਪ ਹੋ ਜਾਂਦੇ, ਬਾਣੀ ਦੇ ਵਿੱਚ ਹੀ ਖੁੱਭ ਜਾਂਦੇ ਹਨ, ਅਭੇਦ ਹੀ ਹੋ ਜਾਂਦੇ ਹਨ। ਉਹਨਾਂ ਨੂੰ ਸਿਰਫ ਕੀਰਤਨ ਹੀ ਕੀਰਤਨ ਪਾਉਂਦਾ ਹੈ। ਹਰ ਵੇਲੇ ਵਾਹਿਗੁਰੂ ਦਾ ਕੀਰਤਨ ਕਰੀ ਜਾਣਾ। ਗੁਰੂ ਨਾਨਕ ਸਾਹਿਬ ਜੀ ਸਾਰਾ ਜੀਵਨ ਇਸ ਕੀਰਤਨ ਦਾ ਹੀ ਆਨੰਦ ਮਾਣਿਆ ਅਤੇ ਸਾਰੀ ਸ੍ਰਿਸ਼ਟੀ ਨੂੰ ਵੰਡਿਆ। ਜਿੱਥੇ ਬਹਿ ਕੇ ਕੀਰਤਨ ਕੀਤਾ ਪਾਤਸ਼ਾਹ ਨੇ, ਉੱਥੇ ਪੀਰ ਬੁੱਢਣ ਸ਼ਾਹ ਬਹੁਤ ਬਿਰਧ ਅਵਸਥਾ ਦੇ, ਉਹਨਾਂ ਨੇ ਦਰਸ਼ਨ ਕੀਤੇ, ਬਹੁਤ ਪ੍ਰਭਾਵਿਤ ਹੋਏ, ਬੇਨਤੀ ਕੀਤੀ ਗਰੀਬ ਨੂੰ ਆ ਸੱਚੇ ਪਾਤਸ਼ਾਹ ਜੀ ਨੂੰ ਕਿ ਮੇਰੇ ਕੋਲ ਆ ਕੇ ਮੇਰੀਆਂ ਬੱਕਰੀਆਂ ਦਾ ਦੁੱਧ ਪੀਓ। ਪੀਰ ਬੁੱਢਣ ਸ਼ਾਹ ਨੇ ਬੱਕਰੀਆਂ ਰੱਖੀਆਂ ਹੋਈਆਂ ਸਨ ਅਤੇ ਉਹਨਾਂ ਨੂੰ ਸ਼ੇਰ ਚਾਰ ਕੇ ਲਿਆਉਂਦਾ ਸੀ, ਬੱਕਰੀ ਸਿੰਘ ਇੱਕ ਤੈ ਥਾਂ ਰਾਖੇ ਮਨ ਹਰ ਜਾ ਭਰਮ ਪਰ ਦੂਰ ਕੀਜੈ। ਇਹੋ ਜਿਹਾ ਉੱਥੇ ਵਰਤਾਰਾ ਸੀਗਾ ਅਤੇ ਉਹਨੇ ਦੁੱਧ ਦਾ ਭਰ ਕੇ ਬਾਟਾ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨੂੰ ਭੇਟਾ ਕੀਤਾ। ਮਹਾਰਾਜ ਕਹਿੰਦੇ ਛੇਵੇਂ ਜਾਮੇ 'ਚ ਪੀਵਾਂਗੇ। ਉਹ ਕਹਿੰਦਾ ਮਹਾਰਾਜ ਤੁਹਾਡਾ ਛੇਵਾਂ ਜਾਮਾ ਕਦੋਂ ਹੋਵੇਗਾ? ਮਹਾਰਾਜ ਕਹਿੰਦੇ 100 ਸਾਲ ਬਾਅਦ। ਕਹਿੰਦਾ ਉਨ੍ਹਾਂ ਚਿਰ ਮੈਂ ਜਿਉਂਦਾ ਰਹਾਂਗਾ? ਮਹਾਰਾਜ ਕਹਿੰਦੇ ਹਾਂ, ਤੁਸੀਂ ਉਨ੍ਹਾਂ ਚਿਰ ਹੋਰ ਰਹੋਗੇ। ਪੀਰ ਬੁੱਢਣ ਸ਼ਾਹ ਜੀ ਉੱਥੇ 100 ਵਰ੍ਹਾ ਹੋਰ ਬੈਠੇ ਰਹੇ ਯੋਗ ਬਲ ਦੇ ਨਾਲ। ਜਦੋਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਥੇ ਆਏ ਅਤੇ ਪੀਰ ਬੁੱਢਣ ਸ਼ਾਹ ਦਾ ਦੁੱਧ ਪੀਤਾ ਅਤੇ ਉਸ ਜਗ੍ਹਾ 'ਤੇ ਹੀ ਜਿੱਥੇ ਗੁਰੂ ਨਾਨਕ ਦੇਵ ਜੀ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਜੜ੍ਹ 'ਚ ਬਹਿ ਕੇ ਕੀਰਤਨ ਕੀਤਾ ਸੀ, ਉਹਦਾ ਨਾਮ ਕੀਰਤਨਪੁਰ ਸਾਹਿਬ ਰੱਖਿਆ। ਅੱਜ ਕੱਲ੍ਹ ਆਪਾਂ ਕੀਰਤਪੁਰ ਸਾਹਿਬ ਕਹਿੰਦੇ ਹਾਂ। ਇਹ ਨਗਰ ਵੀ ਇਸੇ ਨਾਂ 'ਤੇ ਵਸਾਇਆ ਕਿਉਂਕਿ ਗੁਰਬਾਣੀ 'ਚ ਕੀਰਤਨ ਦੀ ਬੜੀ ਮਹਿਮਾ ਹੈ। ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੈ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਦਾ ਰਸ ਵਿਰਲੇ ਜਨ ਪੀਂਦੇ ਹਨ। ਵਜੋਂ ਨਾਨਕ ਮਿਲੇ ਏਕ ਨਾਮ, ਰਿਧ ਜਪ ਜਪ ਜੀਵੈ। ਵਜੋਂ ਦਾ ਅਰਥ ਹੁੰਦਾ ਹੈ ਕਿਸੇ ਨੂੰ ਕੋਈ ਕੰਮ ਕਰਨ ਦੇ ਬਦਲੇ 'ਚ ਜਿਹੜੇ ਪੈਸੇ ਜਾਂ ਤਨਖਾਹ ਜਾਂ ਉਹਦੀ ਕੋਈ ਪੇ ਮਿਲਦੀ ਹੈ, ਜੋਬ ਦਾ ਜਿਹੜਾ ਉਹਨੂੰ ਇਹ ਵਜਾਨਾ ਮਿਲਦਾ, ਉਹਨੂੰ ਵਜੋਂ ਕਹਿੰਦੇ ਹਨ। ਹੇ ਵਾਹਿਗੁਰੂ, ਮੈਂ ਤੇਰਾ ਕੀਰਤਨ ਕਰਦਾ ਹਾਂ ਅਤੇ ਮੈਨੂੰ ਇੱਕ ਚੀਜ਼ ਦਿਓ, ਉਹਦੇ ਬਦਲੇ ਵਿੱਚ ਤੇਰਾ ਨਾਮ ਮਿਲ ਜਾਵੇ। ਵਜੋਂ ਨਾਨਕ ਮਿਲਿਆ ਏਕ ਨਾਮ, ਇਹ ਮੇਰਾ ਗੁਜ਼ਾਰਾ, ਮੇਰਾ ਪੱਤਾ ਹੈ, ਮੇਰੀ ਰੋਜ਼ੀ ਹੈ, ਮੈਨੂੰ ਕਿਰਪਾ ਕਰਕੇ ਨਾਮ ਦੀ ਦਾਤ ਦਿਓ। ਰਿਧ ਜਪ ਜਪ ਜੀਵ ਹੈ, ਕਿਉਂਕਿ ਜਦੋਂ ਮੈਂ ਵਾਹਿਗੁਰੂ 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 ਕਰਦਾ ਮੈਂ ਜਿਉਂਦਾ ਹਾਂ, ਮੈਨੂੰ ਨਵਾਂ ਜੀਵਨ, ਮੈਨੂੰ ਨਵੀਂ ਐਨਰਜੀ ਮਿਲਦੀ ਹੈ। ਸੋ ਇਹ ਬਚਨ ਮਹਾਰਾਜ ਸਾਹਿਬ ਜੀ ਦੇ ਸੰਗਤਾਂ ਨਾਲ ਸਾਂਝੇ ਕੀਤੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।